गुरु नानक पाद पंकज बंधन पाद पंकज बंधन सिमरौ अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो गुरु अर्जन बिघ्नन के नाशक बिघ्नन के नाशक हरे गोविंद शुभ मत प्रकाशक श्री हर राय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपाला श्री गुरु गोविंद सिंह विशाला तारों तारा पर पुन पुन सीसा पुन पुन सीसा बंदों बार बार जगदीशा एकंकारा सतगुरु तेह प्रसाद सच होए वाहिगुरु जी की फतेह है विघ्न विनाशन सोए जिसमें अमृत ज्ञान है मानक भगत वैराग गुरु ग्रंथ साहिब उदत बंदों कर अनुराग जजन भजन मम खालसा खालसा पूज बिजोग दास गोविंद फतेह खालसा दर्श परस मिटे सोग आत्म रस जिह जानही सो है खालस देव प्रभ मह मोह मह तास मह रंचक नाहिन पेव मुख उचरै शास्त्र खट पिंग गिरन चढ़ जाए अंध लखै बदरो सुनै जो काल कृपा कराए कहां बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जीओ दोहरा जसवारी नृपकेसरी निज कुंचर अवलोक सैनख पावत फिरत है हृदय धार बहु शोक
वाहिगुरु जी का खालसा वाहिगुरु जी की फतेह गुरु साहिब जी की साजी नवाजी हुई गुरु खालसा साध संगत जी आप वडभागे हो गुरु साहिबां दी पावन पवित्र हजूरी दे विच संध्या दे दीवान सजे हन सजे दीवाना विच गुरबाणी दा कीर्तन सरवण कीता है नितनेम दी बाणी दा राज साहिब जी दे पाठ उपरंत गुरबाणी दा कीर्तन हर रोज आप जी सरवण करते हो अते गुरु महाराज दा इतिहास जो राजा केसरी चंद बाई धार दे राजां विच्चों बड़ा अड़ियल सुभा दा लड़ाका भीम चंद दा रिश्तेदार गुरु घर दा दुखी राजा सी अपने मस्त हाथी नूं शराब पिया के होर मस्त कीता ते किला लोहगढ़ दा दरवाजा तोड़न दा हिया कीता ਪਰੰਤੂ ਗੁਰੂ ਸਾਹਿਬ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਬਲ ਦੇ ਕੇ ਉਹਦੇ ਹਾਥੀ ਦਾ ਮੁਕਾਬਲਾ ਕਰਵਾਇਆ। ਭਾਈ ਬਚਿੱਤਰ ਸਿੰਘ ਨੇ ਬੜੀ ਫੁਰਤੀ ਨਾਲ ਘੋੜਾ ਦੌੜਾਉਂਦਿਆਂ ਹੋਇਆਂ ਹਾਥੀ ਦੇ ਉੱਤੇ ਨਾਂਗਣੀ ਦਾ ਵਾਰ ਕੀਤਾ। ਸੱਤ ਤਵੇ ਫੌਲਾਦ ਦੇ ਪਾੜ ਕੇ ਬਰਛਾ ਲੰਘ ਗਿਆ ਤੇ ਹਾਥੀ ਚੀਕਾਂ ਮਾਰਦਾ ਪਿਛਾਂ ਨੂੰ ਮੁੜ ਗਿਆ, ਆਪਣੀਆਂ ਹੀ ਫੌਜਾਂ ਨੂੰ ਦਰੜਨ ਲੱਗਾ। ਰਾਜਾ ਕੇਸਰੀ ਚੰਦ ਜਿਸ ਹਾਥੀ ਤੇ ਬੜੀਆਂ ਉਮੀਦਾਂ ਲਾ ਕੇ ਆਇਆ ਸੀ ਕਿ ਮੈਂ ਇਸ ਹਾਥੀ ਦੇ ਨਾਲ ਗੁਰੂ ਕਾ ਕਿਲ੍ਹਾ ਤੋੜਾਂਗਾ ਤੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿਆਂਗਾ, ਉਸੇ ਹਾਥੀ ਨੇ ਉਹਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਬਹੁਤ ਸਾਰੀ ਫੌਜ ਰਾਜੇ ਕੇਸਰੀ ਚੰਦ ਦੀ ਹਾਥੀ ਨੇ ਪੈਰਾਂ ਥੱਲੇ ਦਰੜ ਸੁੱਟੀ ਹੈ ਤੇ ਆਪਣੇ ਹੀ ਬੰਦਿਆਂ ਨੂੰ ਮਾਰਨ ਕਰਕੇ ਅਜੇ ਤੱਕ ਪਹਾੜਾਂ ਦੇ ਵਿੱਚ ਕਹਾਵਤ ਚੱਲੀ ਆਉਂਦੀ ਹੈ, ਜੇ ਕੋਈ ਬੰਦਾ ਆਪਣੀ ਪਾਰਟੀ ਦਾ ਆਪਣੇ ਪਰਿਵਾਰ ਦਾ ਹੀ ਨੁਕਸਾਨ ਕਰਨ ਲੱਗ ਜਾਵੇ ਉਹਨੂੰ ਕਹਿ ਦਿੰਦੇ ਨੇ ਇਹ ਜਸਵਾਰੀਆਂ ਦਾ ਹਾਥੀ ਹੈ। ਹੁਣ ਤੱਕ ਚੱਲੀ ਆਉਂਦੀ, ਉਦੋਂ ਦੀ ਇਹ ਗੱਲ ਚੱਲੀ ਹੈ। ਕਵੀ ਜੀ ਕਹਿੰਦੇ ਆ ਪਹਾੜਾਂ ਦੇ ਵਿੱਚ ਜੇ ਕੋਈ ਬੰਦਾ ਆਪਣਾ ਨੁਕਸਾਨ ਆਪਣੇ ਪਰਿਵਾਰ ਦਾ ਆਪਣੇ ਭਰਾਵਾਂ ਦਾ ਕਿਸੇ ਤਰ੍ਹਾਂ ਬੁਰਾ ਕਰਨ ਲੱਗ ਜਾਵੇ ਤੇ ਉਹਨੂੰ ਕਹਿ ਦਿੰਦੇ ਤਾਂ ਕੇਸਰੀ ਚੰਦ ਦਾ ਹਾਥੀ ਹੈ, ਜਸਵਾਰੀਆਂ ਦਾ ਹਾਥੀ ਹੈ ਜਿਸ ਨੇ ਆਪਣੇ ਹੀ ਬੰਦੇ ਮਾਰੇ ਸਨ ਆਨੰਦਪੁਰ ਦੀ ਜੰਗ ਵਿੱਚ। ਬਹੁਤ ਫੌਜ ਪੈਰਾਂ ਥੱਲੇ ਦਰੜ ਕੇ ਹਾਥੀ ਨੇ ਮਾਰ ਦਿੱਤੀ। ਰਾਜਾ ਕੇਸਰੀ ਚੰਦ ਵੇਖ ਕੇ ਕਚੀਚੀਆਂ ਵੱਟਦਾ ਹੀ ਰਹਿ ਗਿਆ। ਅਖੀਰ ਕੇਸਰੀ ਚੰਦ ਦਾ ਅੰਤ ਕੀ ਆਇਆ, ਕਿਵੇਂ ਆਇਆ, ਉਹ ਸੁਣੀਏ ਪਿਆਰ ਨਾਲ ਆਖੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਜਸਵਾਰੀ ਨਿਰਪ ਕੇਸਰੀ ਨਿਜ ਕੁੰਚਰ ਅਵਲੋਕ।
ਜਸਵਾਰੀਆ ਰਾਜਾ ਕੇਸਰੀ ਚੰਦ ਆਪਣੇ ਹਾਥੀ ਨੂੰ ਦੇਖ ਕੇ, ਉਹਦਾ ਹਾਥੀ ਤਬਾਹੀ ਮਚਾ ਰਿਹਾ ਸੀ, ਉਸ ਹਾਥੀ ਨੂੰ ਦੇਖ ਕੇ
ਸੈਨ ਖਪਾਵਤ ਫਿਰਤ ਹੈ ਹਿਰਦੈ ਧਾਰ ਬਹੁ ਸ਼ੋਕ।
ਜਸਵਾਰੀਆਂ ਦਾ ਹਾਥੀ ਆਪਣੀ ਫੌਜ ਦਾ ਨੁਕਸਾਨ ਕਰੀ ਜਾਂਦਾ ਹੈ, ਉਸ ਨੂੰ ਵੇਖ ਕੇ ਕੇਸਰੀ ਚੰਦ ਗਮਗੀਨ ਹੋ ਗਿਆ, ਸੋਗ ਵਿੱਚ ਡੁੱਬ ਗਿਆ।
ਰਸਾਵਲ ਛੰਦ ਪਦਾਂਤੀ ਖਪਾਏ ਜਿਤੇ ਸੰਗ ਲਾਏ।
ਮਨ ਵਿੱਚ ਸੋਚਦਾ ਹੈ ਕਿ ਜਿੰਨੇ ਮੈਂ ਪੈਦਲ ਬੰਦੇ ਹਾਥੀ ਦੇ ਨਾਲ ਤੋਰੇ ਸਨ ਉਹਨਾਂ ਪੈਦਲ ਬੰਦਿਆਂ ਨੂੰ ਮੇਰੇ ਹਾਥੀ ਨੇ ਆਪ ਹੀ ਮਾਰ ਦਿੱਤਾ ਹੈ, ਆਪਣੀ ਫੌਜ ਦਾ ਹੀ ਨੁਕਸਾਨ ਹੋ ਗਿਆ ਹੈ।
ਜਿਤੇ ਸੰਗ ਲਾਏ
ਜਿੰਨੇ ਨਾਲ ਲਾਏ ਸਨ,
ਰਹੇ ਸ਼ੇਖ ਜੋਈ
ਜਿਹੜੇ ਬਾਕੀ ਬਚੇ ਹਨ,
ਭਜੇ ਤੀਰ ਸੋਈ
ਉਹ ਭੱਜੇ ਜਾਂਦੇ, ਉਹਨਾਂ ਦੀ ਉਹਨਾਂ ਦਾ ਹੌਸਲਾ ਟੁੱਟ ਗਿਆ ਵੀ ਹਾਥੀ ਸਾਡੇ ਤੇ ਨਾ ਚੜ ਜਾਵੇ। ਬਾਕੀ ਫੌਜ ਜਿਹੜੀ ਹੈ ਉਹ ਘਬਰਾਈ ਹੋਈ ਹੈ।
ਇੱਕੈ ਔਰ ਹਾਥੀ,
ਇੱਕ ਪਾਸੇ ਹਾਥੀ ਆਪਣੀ ਫੌਜ ਨੂੰ ਮਾਰੀ ਜਾਂਦਾ ਹੈ,
ਵਿਨਾਸੇ ਜੋ ਸਾਥੀ
ਔਰ ਸਾਰੇ ਸਾਥੀ ਖਤਮ ਹੋਈ ਜਾ ਰਹੇ ਨੇ।
ਦੁਤੀ ਔਰ ਸਿੰਘੰ,
ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੇ ਬੰਦੇ ਗੁਰੂ ਕੇ ਸਿੱਖ ਸਾਡਾ ਨੁਕਸਾਨ ਕਰ ਰਹੇ ਨੇ।
ਜਥਾ ਭੀਮ ਸਿੰਘੰ,
ਜਿਵੇਂ ਭਿਆਨਕ ਬੱਬਰ ਸ਼ੇਰ ਹਾਥੀ ਦੇ ਉੱਤੇ ਹਮਲਾ ਕਰਦਾ, ਸਿੰਘ ਸਾਡੀਆਂ ਫੌਜਾਂ ਨੂੰ ਏਦਾਂ ਪਾੜ ਪਾੜ ਸੁੱਟਦੇ ਹਨ।
ਚਮੂ ਪੁੰਜ ਘਾਈ,
ਬੜੀ ਫੌਜ ਸਿੱਖਾਂ ਨੇ ਸਾਡੀ ਗੋਲੀਆਂ ਨਾਲ ਤੀਰਾਂ ਨਾਲ ਮਾਰ ਦਿੱਤੀ ਹੈ,
ਨਹੀਂ ਧੀਰ ਪਾਈ।
ਸਾਡੀ ਫੌਜ ਦਾ ਹੌਸਲਾ ਟੁੱਟ ਗਿਆ ਹੈ, ਕੋਈ ਸੂਰਮਾ ਸਿੱਖਾਂ ਦੇ ਸਾਹਮਣੇ ਖੜਨ ਜੋਗਾ ਨਹੀਂ ਰਿਹਾ।
ਰਹਿਓ ਦੁਰਗ ਲੈਬੇ,
ਹੁਣ ਕਿਲ੍ਹਾ ਲੋਹਗੜ੍ਹ ਅਸੀਂ ਫਤਿਹ ਕਰਨਾ ਸੀ, ਉਹ ਤਾਂ ਬੜੇ ਦੂਰ ਰਹਿ ਗਈ ਹੈ ਗੱਲ।
ਬਣਿਓ ਜੀਵ ਦੈਬੇ,
ਹੁਣ ਤਾਂ ਸਾਨੂੰ ਕਿਲ੍ਹਾ ਲੈਣਾ ਤਾਂ ਇੱਕ ਪਾਸੇ ਰਿਹਾ, ਆਪਣੀ ਜਾਨ ਦੇਣੀ ਪਏਗੀ, ਸਾਡੇ ਬੰਦੇ ਮਰ ਰਹੇ ਨੇ। ਅਸੀਂ ਸੋਚਦੇ ਸੀ ਗੁਰੂ ਦਾ ਕਿਲ੍ਹਾ ਤੋੜ ਕੇ ਕਬਜ਼ਾ ਕਰਕੇ ਸਿੱਖਾਂ ਨੂੰ ਮਾਰ ਦਿਆਂਗੇ, ਗੁਰੂ ਨੂੰ ਗ੍ਰਿਫ਼ਤਾਰ ਕਰ ਲਵਾਂਗੇ, ਪਰ ਉਹ ਗੱਲ ਤਾਂ ਮਨ ਕੀ ਮਨ ਹੀ ਮਾਹੇ ਰਹੀ, ਉਹ ਤੇ ਦਿਲ ਦੀ ਦਿਲ ਵਿੱਚ ਹੀ ਰਹਿ ਗਈ, ਉਲਟਾ ਆਪਣੇ ਹੀ ਬੰਦਿਆਂ ਦਾ ਨੁਕਸਾਨ ਹੋਈ ਜਾ ਰਿਹਾ ਹੈ।
ਗੁਰੂ ਸੈਨ ਥੋੜੀ,
ਗੁਰੂ ਕਲਗੀਧਰ ਜੀ ਦੀ ਫੌਜ ਥੋੜੀ ਹੈ,
ਬੜੋ ਘਾਲ ਜ਼ੋਰੀ
ਬੜਾ ਭਾਰੀ ਜ਼ੋਰ ਪਾ ਕਰਕੇ
ਹਮੇ ਸਾਥ ਲੱਛਾ
ਸਿੱਖ ਜਿਹੜੇ ਨੇ ਸਾਡੇ ਉੱਤੇ ਹੱਲਾ ਕਰ ਰਹੇ। ਥੋੜੇ ਸਿੱਖ ਵੀ ਸਾਡੇ ਪੈਰ ਨਹੀਂ ਲੱਗਣ ਦਿੰਦੇ। ਸਾਡੇ ਨਾਲ ਲੱਖਾਂ ਫੌਜਾਂ ਹਨ ਪਰ ਸਿੱਖ ਉਹਨਾਂ ਨੂੰ ਵੀ ਕਾਬੂ ਕਰਕੇ ਭਜਾ ਰਹੇ ਨੇ।
ਇਹ ਲੋਕਾਂ ਪ੍ਰਤੱਛਾ
ਪ੍ਰਤੱਖ ਦਿਖਦੀ ਹੈ, ਦਿਖਣ ਵਿੱਚ ਫੌਜ ਸਾਡੀ ਜ਼ਿਆਦਾ ਹੈ
ਨਹੀਂ ਜਾਏ ਜਾਨੀ,
ਪਰ ਫਿਰ ਵੀ ਪਤਾ ਨਹੀਂ ਲੱਗਦਾ। ਇਹ ਗੱਲ ਸਮਝ ਨਹੀਂ ਆਉਂਦੀ
ਭਈ ਪੁੰਜ ਹਾਨੀ,
ਇੰਨੇ ਬੰਦੇ ਸਾਡੇ ਕਿਵੇਂ ਮਰ ਰਹੇ ਨੇ, ਜਦੋਂ ਕਿ ਗੁਰੂ ਦੀ ਫੌਜ ਥੋੜੀ ਹੈ, ਸਾਡੀ ਫੌਜ ਜ਼ਿਆਦਾ ਹੈ। ਗੁਰੂ ਦੀ ਫੌਜ ਮਰਨੀ ਚਾਹੀਦੀ ਸੀ ਪਰ ਗੁਰੂ ਦੀ ਫੌਜ ਸਾਡੇ ਸਾਹਮਣੇ ਅੜੀ ਹੋਈ ਹੈ ਤੇ ਕੱਲਾ ਕੱਲਾ ਸਿੱਖ ਦਸਾਂ ਦਸਾਂ ਤੇ ਭਾਰੂ ਹੈ।
ਥੇਰੇ ਨਾ ਪਦਾਂਤੀ,
ਔਰ ਸਾਡੀ ਫੌਜ ਜਿਹੜੀ ਪੈਦਲ ਸੀ ਉਹ ਹਾਥੀ ਨੇ ਮਾਰ ਕੱਤੀ ਹੈ। ਕੋਈ ਠਹਿਰ ਨਹੀਂ ਸਕਦਾ ਹਾਥੀ ਦੇ ਸਾਹਮਣੇ। ਹਾਥੀ ਜਿੱਧਰ ਜਾਂਦਾ ਹੈ ਫੌਜਾਂ ਦੇ ਵਿੱਚ ਖਲਬਲੀ ਮਚਾਉਂਦਾ ਜਾਂਦਾ ਹੈ, ਪੈਰਾਂ ਥੱਲੇ ਦੜ ਦੜ ਕੇ ਮਾਰੀ ਜਾਂਦਾ ਹੈ, ਕਿਉਂਕਿ ਹਾਥੀ ਨੂੰ ਪੀੜ ਹੋ ਰਹੀ, ਉਹਦੇ ਮੱਥੇ ਵਿੱਚ ਬਰਛਾ ਵੱਜਾ ਹੋਇਆ ਹੈ, ਜਿਸ ਕਰਕੇ ਹਾਥੀ ਪਾਗਲਾਂ ਦੀ ਤਰ੍ਹਾਂ ਜਿਹੜਾ ਵੀ ਸਾਹਮਣੇ ਆਵੇ ਆਪਣਾ ਜਾਂ ਬਗਾਨਾ ਨਹੀਂ ਦੇਖਦਾ, ਬਲਕਿ ਪ੍ਰਾਣੀ ਮਾਤਰ ਨੂੰ, ਹਰ ਬੰਦੇ ਨੂੰ, ਹਰ ਸਿਪਾਹੀ ਨੂੰ, ਭਾਵੇਂ ਉਹ ਗੁਰੂ ਦੀ ਫੌਜ ਦਾ ਹੋਵੇ ਭਾਵੇਂ ਆਪਣੀ ਫੌਜ ਦਾ ਹੋਵੇ, ਮਾਰ ਸੁੱਟਦਾ ਹੈ। ਆਪਣੀ ਫੌਜ ਦਾ ਹੀ ਨੁਕਸਾਨ ਹਾਥੀ ਕਰੀ ਜਾਂਦਾ ਹੈ।
ਹਿਰਦੈ ਧੀਰ ਹਾਥੀ,
ਸਾਧ ਸੰਗਤ ਜੀ, ਰਾਜੇ ਕੇਸਰੀ ਚੰਦ ਦਾ ਹੌਸਲਾ ਟੁੱਟ ਗਿਆ, ਉਹਦੀ ਧੀਰਜ ਹਿੱਲ ਗਈ। ਕੀ ਬਣੇਗਾ, ਮੈਂ ਕੀ ਜਵਾਬ ਦਿਆਂਗਾ ਰਾਜਾ ਭੀਮ ਚੰਦ ਜੀ ਨੂੰ? ਸ਼ਾਮ ਨੂੰ ਸਾਰੇ ਰਾਜੇ ਇਕੱਠੇ ਹੋਣਗੇ, ਸਾਰੇ ਮੈਨੂੰ ਮਜ਼ਾਕ ਕਰਨਗੇ, ਕੇਸਰੀ ਚੰਦ ਤੂੰ ਤਾਂ ਕਸਮ ਪਾਈ ਸੀ ਕਿ ਕੱਲ੍ਹ ਸ਼ਾਮ ਤੱਕ ਗੁਰੂ ਦਾ ਸਿਰ ਵੱਢ ਕੇ ਲਿਆਵਾਂਗਾ, ਪਰ ਹੁਣ ਤਾਂ ਸਾਡੀਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਤੇ ਪਾਣੀ ਫਿਰਦਾ ਦਿਸਦਾ ਹੈ।
ਤੁਰੰਗਾਨ ਸੈਨਾ,
ਘੋੜਿਆਂ ਦੀ ਜਿਹੜੀ ਸੈਨਾ ਫੌਜ ਸੀਗੀ,
ਅਬੈ ਜੁੱਧ ਐਨਾ,
ਉਹ ਜੁੱਧ ਦੇ ਮੈਦਾਨ ਦੇ ਵਿੱਚ ਹੁਣ ਭੇਜੀਏ, ਕਿਉਂਕਿ ਪੈਦਲ ਫੌਜ ਜਿਹੜੀ ਹੈ ਉਹ ਤਾਂ ਹਾਥੀ ਤੋਂ ਮਾਰ ਖਾ ਰਹੀ ਹੈ, ਘੋੜਿਆਂ ਨੂੰ ਅੱਗੇ ਕਰੀਏ।
ਲਰੋਂ ਸੰਗ ਲੈ ਕੇ,
ਆਪਣੇ ਨਾਲ ਘੋੜ ਸਵਾਰ ਫੌਜਾਂ ਨੂੰ ਲੈ ਕੇ ਮੈਂ ਜਾਵਾਂ ਤੇ ਮੈਂ ਲੜਾਂ ਅੰਦਰ ਵੜ ਕੇ ਕਿਲੇ ਦੇ ਨੇੜੇ ਜਾ ਕੇ,
ਚੜੋਂ ਕੋਟ ਧਹਿ ਕੇ,
ਉਹ ਹੱਲਾ ਕਰਕੇ ਕਿਲੇ ਦੇ ਅੰਦਰ ਵੜ ਜਾਈਏ, ਪੌੜੀਆਂ ਲਾ ਕੇ ਲੋਹਗੜ੍ਹ ਦੇ ਕਿਲੇ ਨੂੰ ਛਾਲਾਂ ਮਾਰੀਏ, ਕਿਲੇ ਦੇ ਅੰਦਰ ਜਾ ਕੇ ਸਿੱਖਾਂ ਨੂੰ ਮਾਰ ਦਈਏ, ਅੰਦਰੋਂ ਕਿਲੇ ਦਾ ਦਰਵਾਜ਼ਾ ਖੋਲ ਦਈਏ ਤਾਂ ਕਿ ਸਾਰੀ ਫੌਜ ਕਿਲੇ ਦੇ ਵਿੱਚ ਵੜ ਸਕੇ।
ਹਿਰਦੈ ਜਾਂ ਬੇਚਾਰੀ,
ਏਦਾਂ ਰਾਜੇ ਕੇਸਰੀ ਚੰਦ ਨੇ ਕਿਲ੍ਹਾ ਲੋਹਗੜ੍ਹ ਸਾਹਿਬ ਜੀ ਨੂੰ ਫਤਿਹ ਕਰਨ ਵਾਸਤੇ ਪਹਿਲਾਂ ਤਾਂ ਹਾਥੀ ਭੇਜਿਆ ਸੀ, ਪਰ ਹਾਥੀ ਦਾ ਤਾਂ ਸਿੰਘਾਂ ਨੇ, ਭਾਈ ਬਚਿੱਤਰ ਸਿੰਘ ਨੇ ਮੂੰਹ ਭੰਨ ਦਿੱਤਾ। ਹੁਣ ਰਾਜਾ ਕੇਸਰੀ ਚੰਦ ਘੋੜ ਚੜਿਆਂ ਦੀ ਫੌਜ ਲੈ ਕੇ ਬੜਾ ਮਾਰੀਊ ਹੱਲਾ, ਬੜਾ ਕਾਰੀ ਹੱਲਾ ਕਰਨਾ ਚਾਹੁੰਦਾ ਹੈ। ਹਾਂਜੀ,
ਸਮੂਹੰ ਹਕਾਰੀ,
ਸਾਰੀ ਫੌਜ ਨੂੰ ਬੁਲਾ ਕੇ ਸੱਦ ਕੇ,
ਬਦੇ ਟੋਲ ਕੇ ਤੇ,
ਟੋਲਿਆਂ ਦੇ ਟੋਲੇ ਬੰਨ ਕੇ, ਜਥੇ ਬੰਨ ਕੇ,
ਨਿਰਭੈ ਵੀਰ ਜੇਤੇ,
ਸਾਰੇ ਯੋਧੇ ਬੜੇ ਬਹਾਦਰ ਨਿਰਭੈ ਸੂਰਮੇ ਨਾਲ ਲੈ ਕੇ,
ਮਿਲੇ ਹੇਲ ਘਾਲਾ,
ਸਾਰਿਆਂ ਨੂੰ ਜਿਹੜੇ ਚੁਣਿੰਦਾ ਜਵਾਨ ਸਨ ਜਿਨ੍ਹਾਂ ਦੇ ਉੱਤੇ ਕੇਸਰੀ ਚੰਦ ਨੂੰ ਮਾਣ ਸੀ ਵੀ ਇਹ ਜੰਗ ਦੇ ਸ਼ਾਹ ਸਵਾਰ ਹਨ, ਇਹ ਲੜਾਈ ਦੇ ਵਿੱਚ ਤਜਰਬੇਕਾਰ ਜਰਨੈਲ ਹਨ, ਇਹ ਲੜਾਈ 'ਚ ਪਿੱਛੇ ਨਹੀਂ ਹਟਣ ਲੱਗੇ, ਉਹ ਚੁਨਿੰਦਾ ਯੋਧਿਆਂ ਨੂੰ ਨਾਲ ਲੈ ਕੇ ਹੱਲਾ ਬੋਲਿਆ ਕੇਸਰੀ ਚੰਦ ਨੇ।
ਛੁੱਟੀ ਬਾਣ ਜਵਾਲਾ,
ਦੋਵਾਂ ਪਾਸਿਆਂ ਤੋਂ ਤੀਰਾਂ ਤੇ ਗੋਲੀਆਂ ਦਾ ਮੀਂਹ ਵਸਣ ਲੱਗਾ, ਕਾੜ ਕਾੜ ਗੋਲੀਆਂ ਨੇ ਮਚਾ ਦਿੱਤੀ, ਤੀਰਾਂ ਦੀ ਛਾੜ ਛਾੜ ਹੋਣ ਲੱਗੀ,
ਤੜਾ ਤਾੜ ਮਾਚੀ,
ਤੜਾ ਤਾੜ ਮਾਚੀ, ਤੜਬੜ 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 ਹੁੰਦੀ ਜਿਵੇਂ ਭੱਠੀ ਦੇ ਵਿੱਚ ਦਾਣੇ ਭੁੱਜਦੇ ਹੋਣ, ਏਦਾਂ ਗੋਲੀਆਂ ਚੱਲਦੀਆਂ ਨੇ।
ਕਰਾਲੀ ਜੋ ਨਾਚੀ,
ਹਾਂ, ਕਰਾਲ ਰੂਪ, ਭਿਆਨਕ ਰੂਪ ਯੁੱਧ ਦਾ, ਜੋ ਯੁੱਧ ਦੀ ਦੇਵੀ ਹੈ ਚੰਡੀ, ਮਾਨੋ ਮੈਦਾਨੇ ਜੰਗ ਵਿੱਚ ਖੱਪਰ ਭਰ ਕੇ ਖੂਨ ਦਾ ਪੀ ਰਹੀ ਹੈ ਤੇ ਨੱਚ ਰਹੀ ਹੈ।
ਬਕੈ ਮਾਰ ਮਾਰੰ,
ਮਾਰ ਲਓ ਬਕਦੀ ਹੈ, ਸੂਰਮੇ ਏਦਾਂ ਬੋਲਦੇ ਨੇ, ਫੜ ਲਓ ਮਾਰ ਲਓ, ਹਰ ਹਰ ਮਹਾਂਦੇਵ। ਉਧਰੋਂ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਤੇ ਲੜਾਈ ਸ਼ੁਰੂ ਹੁੰਦੀ ਹੈ।
ਤੁਰੰਗਾਂ ਸਵਾਰੰ,
ਸਾਧ ਸੰਗਤ ਜੀ, ਘੋੜਿਆਂ ਦੇ ਸਵਾਰ ਸੂਰਮੇ ਬੜੇ ਬਹਾਦਰੀ ਨਾਲ ਯੁੱਧ ਕਰਦੇ ਹਨ।
ਗਜੰ ਘੇਰ ਲੀਨਾ,
ਉਹਨਾਂ ਸਾਰੇ ਘੋੜ ਸਵਾਰਾਂ ਨੇ ਪਹਿਲਾਂ ਉਸ ਹਾਥੀ ਨੂੰ ਘੇਰਿਆ ਜਿਹੜਾ ਪਿਛਾ ਮੁੜਿਆ ਹੁੰਦਾ ਸੀ। ਕੇਸਰੀ ਚੰਦ ਕਹਿਣ ਲੱਗਾ, ਇਸ ਹਾਥੀ ਨੂੰ ਫਿਰ ਕਿਲੇ ਵੱਲ ਲੈ ਕੇ ਚੱਲੋ।
ਸਭੈ ਅਗਰ ਕੀਨਾ,
ਉਹ ਜ਼ਖਮੀ ਹਾਥੀ ਜਿਹਦੇ ਮੱਥੇ 'ਚ ਬਰਛਾ ਵੱਜਿਆ, ਖੂਨ ਦੇ ਫੁਹਾਰੇ ਫੁੱਟ ਰਹੇ, ਉਹਨੂੰ ਅੱਗੇ ਕਰਕੇ ਰਾਜਾ ਕੇਸਰੀ ਚੰਦ ਦੁਬਾਰਾ ਤੁਰ ਪਿਆ।
ਜਸੋ ਵਾਰ ਦੇਖਾ,
ਜਿਸ ਵਾਰੀਏ ਰਾਜੇ ਨੇ ਕੇਸਰੀ ਚੰਦ ਨੇ ਦੇਖਿਆ,
ਉਹਦੇ ਸਿੰਘ ਪ੍ਰੇਖਾ,
ਤੇ ਉਹ ਫੌਜ ਲੈ ਕੇ ਜਦੋਂ ਸਾਹਮਣੇ ਆ ਗਿਆ ਹਾਥੀ ਨੂੰ ਲੈ ਕੇ, ਇਧਰੋਂ ਭਾਈ ਉਹਦੇ ਸਿੰਘ ਦੀ ਬਾਜ ਵਰਗੀ ਅੱਖ ਕੇਸਰੀ ਚੰਦ ਤੇ ਪੈ ਗਈ। ਧੰਨ ਗੁਰੂ ਕਲਗੀਧਰ ਜੀ ਨੇ ਦੋਵਾਂ ਭਾਈਆਂ ਦੀ ਡਿਊਟੀ ਲਾਈ ਸੀ। ਵੱਡਾ ਭਾਈ ਬਚਿੱਤਰ ਸਿੰਘ ਸੀ, ਛੋਟਾ ਉਦੇ ਸਿੰਘ ਸੀ। ਸਕੇ ਭਰਾ ਭਾਈ ਮਨੀ ਸਿੰਘ ਸ਼ਹੀਦ ਦੇ ਪੁੱਤਰ ਸਨ। ਇਹ ਸਾਧ ਸੰਗਤ ਜੀ ਸਾਰਾ ਪਰਿਵਾਰ ਹੀ ਬਹਾਦਰਾਂ ਯੋਧਿਆਂ ਦਾ ਹੋਇਆ। ਭਾਈ ਮਨੀ ਸਿੰਘ ਜੀ ਦੇ ਦਾਦਾ ਭਾਈ ਬੱਲੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ ਦੇ ਜਰਨੈਲ ਸਨ। ਕਰਤਾਰਪੁਰ ਦੇ ਜੰਗ ਵਿੱਚ ਮੁਰਤਜ਼ਾ ਖਾਂ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕੀਤੀ। ਮੁਰਤਜ਼ਾ ਖਾਂ ਉਹ ਫੌਜੀ ਅਫਸਰ ਸੀਗਾ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਤੱਕ ਲੈ ਕੇ ਗਿਆ ਸੀਗਾ। ਉੱਥੇ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਕੇ ਸ਼ਹੀਦ ਹੋਏ ਸਨ। ਮੁਰਤਜ਼ਾ ਖਾਂ ਨੂੰ ਮਾਰ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਬਦਲਾ ਮਨੀ ਸਿੰਘ ਦੇ ਦਾਦੇ ਭਾਈ ਬੱਲੂ ਨੇ ਲਿਆ ਸੀ। ਭਾਈ ਬੱਲੂ ਦੇ ਅੱਗੋਂ ਫਿਰ ਇਹ ਸਾਧ ਸੰਗਤ ਜੀ ਪੁੱਤਰ ਸਨ ਮਾਈ ਦਾਸ, ਮਾਈ ਦਾਸ ਦੇ ਪੁੱਤਰ ਸਨ ਮਨੀ ਸਿੰਘ, ਭਾਈ ਦਿਆਲਾ ਜਿਹੜਾ ਦੇਗ ਚੁੱਬੜਿਆ ਹੈ ਸ਼ਹੀਦ, ਭਾਈ ਮਾਨ ਸਿੰਘ ਜੀ, ਭਾਈ ਜੇਠਾ ਸ਼ਹੀਦ ਬੰਗਾਣੀ ਦੇ ਜੰਗ ਵਿੱਚ। ਉਹ 12 ਭਰਾ ਸਨ, 12 ਵਿੱਚੋਂ 11 ਸ਼ਹੀਦ ਹੋਏ ਨੇ, ਇੱਕ ਆਪਣੀ ਮੌਤ ਮਰਿਆ, ਬਾਕੀ 11 ਸ਼ਹੀਦ ਹੋਏ ਨੇ। ਮਨੀ ਸਿੰਘ ਦੇ ਬੰਦ ਬੰਦ ਕੱਟੇ। ਅੱਗੋਂ ਭਾਈ ਮਨੀ ਸਿੰਘ ਦੇ 10 ਪੁੱਤਰ ਸਨ, ਚਿੱਤਰ ਸਿੰਘ, ਬਚਿੱਤਰ ਸਿੰਘ, ਉਦੇ ਸਿੰਘ, ਅਜਬ ਸਿੰਘ, ਅਜੈਬ ਸਿੰਘ, ਅਨਕ ਸਿੰਘ, ਦੇਸਾ ਸਿੰਘ, ਭਗਵਾਨ ਸਿੰਘ ਆਦਿਕ ਸਾਰੇ ਸ਼ਹੀਦ ਹੋਏ। ਅੱਗੋਂ ਫਿਰ ਭਾਈ ਮਨੀ ਸਿੰਘ ਦੇ ਪੋਤਰੇ ਭਾਈ ਬਚਿੱਤਰ ਸਿੰਘ ਦੇ ਪੁੱਤਰ ਚੱਪੜਚਿੜੀ ਦੇ ਮੈਦਾਨ ਵਿੱਚ ਸ਼ਹੀਦ ਹੋਏ ਹੈ। ਸੋ ਖਾਲਸਾ ਜੀ, ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ। ਉਹਨਾਂ ਦੇ ਪੁੱਤਰ ਭਾਈ ਮਨੀ ਸਿੰਘ ਦੇ ਪੁੱਤਰ ਉਦੇ ਸਿੰਘ ਤੇ ਬਚਿੱਤਰ ਸਿੰਘ ਸ੍ਰੀ ਅਨੰਦਪੁਰ ਸਾਹਿਬ ਦੇ ਯੁੱਧ ਵਿੱਚ ਨਿਕਲੇ ਹਨ। ਬਚਿੱਤਰ ਸਿੰਘ ਨੇ ਹਾਥੀ ਦੇ ਬਰਛਾ ਮਾਰਿਆ, ਹਾਥੀ ਨੂੰ ਪਛਾੜ ਸੁੱਟਿਆ, ਤੇ ਉਦੇ ਸਿੰਘ ਸਾਧ ਸੰਗਤ ਜੀ ਬਦਲਾ ਲੈਣ ਵਾਸਤੇ, ਗੁਰੂ ਸਾਹਿਬ ਦਾ ਬਚਨ ਸੀਗਾ ਕਿ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣਾ। ਰਾਜਾ ਕੇਸਰੀ ਚੰਦ ਤੇ ਅੱਖ ਗੱਡੀ ਖੜਾ ਸੀ, ਜਦੋਂ ਉਹਨੇ ਦੇਖ ਲਿਆ ਵੀ ਕੇਸਰੀ ਚੰਦ ਮੈਦਾਨ 'ਚ ਆ ਗਿਆ ਹੈ।
ਪਰਿਓ ਕਾਮ ਮੇਰਾ,
ਭਾਈ ਉਦੇ ਸਿੰਘ ਸੋਚਦੇ ਹੁਣ ਮੇਰਾ ਕੰਮ, ਹੁਣ ਮੇਰੀ ਵਾਰੀ ਹੈ, ਹੁਣ ਮੇਰੀ ਡਿਊਟੀ ਹੈ। ਬਚਿੱਤਰ ਸਿੰਘ ਨੇ ਤਾਂ ਆਪਣਾ ਕੰਮ ਕਰ ਲਿਆ, ਹੁਣ ਮੇਰਾ ਕੰਮ ਹੈ, ਹੁਣ ਮੇਰੀ ਵਾਰੀ ਹੈ।
ਢੁਕਿਓ ਛੱਤਰ ਨੇੜਾ,
ਉਹ ਵੈਰੀ ਕੇਸਰੀ ਚੰਦ ਨੇੜੇ ਆ ਰਿਹਾ ਹੈ, ਇਸ ਦਾ ਸਿਰ ਮੈਂ ਵੱਢਣਾ ਹੈ।
ਖੁੱਲਿਓ ਕੋਟ ਦੁਆਰਾ,
ਸਾਧ ਸੰਗਤ ਜੀ ਭਾਈ ਉਦੇ ਸਿੰਘ ਤਿਆਰ ਪਰ ਤਿਆਰ ਹੋ ਕੇ ਘੋੜੇ ਤੇ ਖੜੇ ਸਨ। ਗਾਤਰੇ ਢਾਲ ਤਲਵਾਰ ਸ਼ਸਤਰ ਸਜੇ, ਬਰਛਾ ਹੱਥ ਵਿੱਚ। ਜਦੋਂ ਵੇਖਿਆ ਕਿ ਕੇਸਰੀ ਚੰਦ ਮਾਰ ਥੱਲੇ ਆ ਗਿਆ ਹੈ, ਮੈਦਾਨੇ ਜੰਗ ਦੇ ਵਿੱਚ ਆ ਗਿਆ ਹੈ, ਤੇ ਭਾਈ ਉਦੇ ਸਿੰਘ ਨੇ ਇਸ਼ਾਰਾ ਕੀਤਾ ਤੇ ਗੇਟ ਖੇਲਣ ਵਾਲੇ, ਦਰਵਾਜ਼ਾ ਖੋਲਣ ਵਾਲੇ ਨੇ ਦੂਹਾ ਖੋਲ ਦਿੱਤਾ, ਤੇ ਭਾਈ ਸਾਹਿਬ ਘੋੜਾ ਦੌੜਾ ਕੇ ਬਾਹਰ ਨੂੰ ਤੁਰ ਪਏ।
ਚਮੂ ਕੋ ਨਿਹਾਰਾ,
ਉਹਨਾਂ ਨੇ ਦੁਸ਼ਮਣ ਦੀ ਫੌਜ ਨੂੰ ਦੇਖਿਆ।
ਭੈਓ ਨੇਰ ਆਈ,
ਜਦੋਂ ਫੌਜ ਨੇੜੇ ਆ ਗਈ,
ਦੋ ਫੰਗੈ ਚਲਾਈ,
ਔਰ ਦੋਵਾਂ ਪਾਸਿਆਂ ਤੋਂ ਗੋਲੀ ਚੱਲਣ ਲੱਗੀ, ਕਾੜ ਕਾੜ ਗੋਲੀ ਚੱਲਣ ਲੱਗੀ।
ਸਿਰ ਖੰਡੀ ਛੰਦ ਉਦੇ ਸਿੰਘ, ਤਬ ਧਾਇਓ ਬਰਛਾ ਹਾਥ ਲੈ।
ਭਾਈ ਉਦੇ ਸਿੰਘ ਜੀ, ਇਹ ਸਿਰਖੰਡੀ ਛੰਦ ਸਾਧ ਸੰਗਤ ਜੀ ਵੀਰ ਰਸ ਦਾ ਛੰਦ ਹੈ। ਕਲਗੀਧਰ ਪਾਤਸ਼ਾਹ ਨੇ ਚੰਡੀ ਦੀ ਵਾਰ ਵਿੱਚ ਵੀ ਇਸ ਛੰਦ ਦੀ ਵਰਤੋਂ ਕੀਤੀ ਹੈ, ਤੇ ਰਾਮਾ ਅਵਤਾਰ ਵਿੱਚ ਵੀ ਬੜਾ ਕਮਾਲ ਦਾ ਸਿਰਖੰਡੀ ਛੰਦ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸੇ ਕਾਵਿ ਰੂਪ ਦੇ ਵਿੱਚ ਸਿਰਖੰਡੀ ਛੰਦ ਦੇ ਵਿੱਚ ਰਾਣਾ ਸੂਰਤ ਸਿੰਘ ਮਹਾਂਕਾਵਿ ਲਿਖਿਆ ਹੈ। ਸਿਰਖੰਡੀ ਛੰਦ ਦੀ ਭਾਈ ਸੰਤੋਖ ਸਿੰਘ ਜੀ ਵੀ ਵਰਤੋਂ ਕਰ ਰਹੇ ਨੇ। ਕਹਿੰਦੇ ਉਦੇ ਸਿੰਘ ਤਬ ਧਾਇਓ ਬਰਛਾ ਹਾਥ ਲੈ, ਉਦੇ ਸਿੰਘ ਬਰਛਾ ਲੈ ਕੇ ਜਿਵੇਂ ਬਿਜਲੀ ਆਕਾਸ਼ ਵਿੱਚ ਚਮਕਦੀ ਹੈ, ਇੰਨੀ ਫੁਰਤੀ ਨਾਲ ਘੋੜਾ ਲੈ ਕੇ ਦੌੜਿਆ,
ਮੋਰ ਮਨਿੰਦ ਨਚਾਇਓ ਬਾਗ ਉਠਾਏ ਕਰ,
ਘੋੜੇ ਦੀਆਂ ਬਾਗਾਂ ਚੁੱਕੀਆਂ ਤੇ ਘੋੜਾ ਮੋਰ ਦੀ ਤਰ੍ਹਾਂ ਪਹਿਲਾਂ ਪਾਉਣ ਲੱਗਾ।
ਲਲਕਾਰਤ ਰਣ ਆਇਓ ਬਾਹਰ ਨਿਕਸ ਕੈ,
ਲਲਕਾਰਾ ਮਾਰ ਕੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ ਲੋਹਗੜ੍ਹ ਦੇ ਕਿਲੇ ਚੋਂ ਜਰਨੈਲ ਭਾਈ ਉਦੇ ਸਿੰਘ ਜੀ ਬਾਹਰ ਨਿਕਲੇ।
ਜਥਾ ਸ਼ੇਰ ਗਰਜਾਇਓ ਦੇਖ ਮਤੰਗ,
ਜਿਵੇਂ ਹਾਥੀਆਂ ਦੇ ਝੁੰਡ ਨੂੰ ਵੇਖ ਕੇ ਸ਼ੇਰ ਗਰਜ ਮਾਰਦਾ ਹੋਵੇ, ਬੱਬਰ ਸ਼ੇਰ ਗਰਜਿਆ ਭਾਈ ਉਦੇ ਸਿੰਘ।
ਵਿਚਰਤ ਗਨ ਮਤਵਾਲਾ ਬਾਰਨ ਚੜ ਰਹੇ,
ਉਹਨਾਂ ਦਾ ਹਾਥੀ ਜਿਹੜਾ ਸੀ ਉਹ ਮਸਤਾਨਾ ਹੋਇਆ, ਮਸਤ ਹੋਇਆ, ਮਤਵਾਲਾ ਹੋਇਆ ਆ ਰਿਹਾ ਸੀ, ਸ਼ਰਾਬ ਉਹਨੂੰ ਚੜੀ ਹੋਈ ਸੀ।
ਸ਼੍ਰੋਣਤ ਬਹਿਤ ਵਿਸ਼ਾਲਾ ਘਾਵਨ ਭੇਦਿਓ,
ਉਹਦੇ ਮੱਥੇ ਵਿੱਚੋਂ ਬਹੁਤ ਸਾਰਾ ਲਹੂ ਵਗ ਰਿਹਾ ਸੀ, ਫੁਹਾਰੇ ਚੱਲ ਰਹੇ ਸਨ। ਜਿੱਥੇ ਬਚਿੱਤਰ ਸਿੰਘ ਨੇ ਬਰਛਾ ਮਾਰਿਆ ਸੀ ਉਸ ਥਾਂ ਤੋਂ ਲਹੂ ਵਗਦਾ ਸੀ।
ਇਤ ਉਤ ਤਰਹਿ ਦਿਹਾਲਾ ਦਰੜਤ ਲੋਥ ਗਨ,
ਉਹ ਜਿਹੜਾ ਹਾਥੀ ਸੀ ਰਾਜਿਆਂ ਦਾ, ਜਿਹੜਾ ਭਾਈ ਬਚਿੱਤਰ ਸਿੰਘ ਤੋਂ ਜ਼ਖਮੀ ਹੋ ਕੇ ਪਿਛਾ ਮੁੜ ਗਿਆ ਸੀ, ਰਾਜਾ ਕੇਸਰੀ ਚੰਦ ਦੇ ਸਿਪਾਹੀ ਬੜੀ ਮੁਸ਼ਕਲ ਨਾਲ ਉਹਦਾ ਮੂੰਹ ਮੋੜ ਕੇ ਫਿਰ ਲੋਹਗੜ ਵਾਲੇ ਪਾਸੇ ਲੈ ਆਏ ਤੇ ਉਹ ਫਿਰ ਉਸੇ ਤਰ੍ਹਾਂ ਤਬਾਹੀਆਂ ਮਚਾਉਣ ਲੱਗਾ।
ਫੇਰਤ ਸੁੰਡ ਕਰਾਲਾ ਕਾਟਤ ਸੁਭਟ ਦਾ,
ਉਹਦੇ ਸੁੰਡ ਦੇ ਨਾਲ ਬੱਝੀ ਹੋਈ ਸੈਫ ਦੋਵੇਂ ਧਾਰੀ ਦੋ ਧਾਰੀ ਦੋਵੇਂ ਪਾਸੇ ਮਾਰ ਕਰਦੀ ਸੀ, ਜਿੱਧਰ ਉਹ ਸੁੰਡ ਘੁਮਾਉਂਦਾ ਸੀ ਵੱਡ ਵੱਡ ਸੁੱਟੀ ਜਾਂਦਾ ਸੀ।
ਅੰਮ੍ਰਿਤ ਧੁਨ ਛੰਦ ਥਲ ਥਲ ਦਲ ਖਲ ਭਲ ਪਰਿਓ ਲੋਥ ਉਲੱਥ ਪਲੱਥ,
ਥਲ ਬਲ ਦਲ ਖਲ ਬਲ ਪਰਿਓ ਲੋਥ ਉਲੱਥ ਪਲੱਥ। ਕਹਿੰਦੇ ਦਲ ਦੇ ਵਿੱਚ ਖਲਬਲੀ ਮੱਚ ਗਈ, ਲਾਸ਼ਾਂ ਜਿਹੜੀਆਂ ਨੇ ਉਥਲ ਪੁਥਲ ਹੋਣ ਲੱਗੀਆਂ, ਉੱਤੇ ਘੋੜੇ ਥੱਲੇ ਜਵਾਨ, ਥੱਲੇ ਘੋੜੇ ਉੱਤੇ ਜਵਾਨ, ਜਵਾਨ ਦੇ ਉੱਤੇ ਜਵਾਨ, ਘੋੜੇ ਦੇ ਉੱਤੇ ਘੋੜਾ ਡਿੱਗੇ ਹੋਏ ਨੇ।
ਜਸਵਾਰੀ ਕੋ ਫਿਰਤ ਹੈ ਹਾਥੀ ਹੱਥ ਪ੍ਰਮਥ,
ਜਸਵਾਰੀਆਂ ਦਾ ਰਾਜੇ ਕੇਸਰੀ ਚੰਦ ਦਾ ਹਾਥੀ ਸ਼ਰਾਬ ਦੇ ਨਾਲ ਮਸਤ ਤੇ ਬਰਛੇ ਦੀ ਸੱਟ ਖਾ ਕੇ ਪਾਗਲ ਹੋਇਆ ਫਿਰਦਾ ਹੈ।
ਹੱਥ ਪ੍ਰਮਥਤ ਕਿਤ ਨ ਪਤਥਤ ਥਿਤ ਜਹ ਜੋ ਥਥਤ,
ਉਹ ਆਪਣੇ ਸੁੰਡ ਨਾਲ ਬੱਝੀ ਹੋਈ ਤਲਵਾਰ ਦੇ ਨਾਲ ਯੋਧਿਆਂ ਨੂੰ ਵੱਢਦਾ ਹੈ, ਪੈਰਾਂ ਥੱਲੇ ਦਲਦਾ ਹੈ। ਹੱਥ ਪਰ ਮੱਥਤ ਕਿਤ ਨਾ ਥਪਥਕ, ਕਿਤੇ ਰੁਕਦਾ ਨਹੀਂ, ਕਿਤੇ ਟਿਕਦਾ ਨਹੀਂ, ਤੇ ਥਾਂ ਥਾਂ ਤੇ ਜਾ ਕੇ ਜਥਿਆਂ ਦੇ ਜਥੇ ਤਬਾਹ ਕਰੀ ਜਾਂਦਾ ਹੈ।
ਥਲ ਥਲ ਗੁੱਥ ਹੱਥ ਥਿਰਤ ਨਾ ਸਤਤ,
ਹਾਂ ਥਲ ਥਲ ਗੁੱਥਥ, ਥਾਂ ਥਾਂ ਤੇ ਗੁੱਥਮ ਗੁੱਥਾ ਹੋਈਆਂ ਲਾਸ਼ਾਂ ਪਈਆਂ ਹਨ। ਥਿਰ ਨਾ ਸਥਥ, ਕਹਿੰਦੇ ਕੋਈ ਸੱਥ ਵਿੱਚ ਖਲੋਂਦਾ ਨਹੀਂ ਹਾਥੀ ਦੇ ਸਾਹਮਣੇ। ਹਾਂਜੀ
ਥਰ ਥਰ ਗੁੱਥਥ,
ਥਾਂ ਥਾਂ ਦੇ ਉੱਤੇ ਗੁੱਥਮ ਗੁੱਥਾ ਹੋਏ ਡਿੱਗੇ ਪਏ ਯੋਧੇ।
ਥੰਬਤ ਨਾ ਕਿਥਥ,
ਕਿਤੇ ਵੀ ਥੰਬਦਾ ਨਹੀਂ ਹਾਥੀ, ਟਿਕਦਾ ਨਹੀਂ, ਕੋਈ ਉਹਨੂੰ ਰੋਕ ਨਹੀਂ ਸਕਦਾ ਹਾਥੀ ਨੂੰ।
ਥਿਰ ਥਿਰ ਚਿਥਥ,
ਜਿੱਥੇ ਜਿੱਥੇ ਜਾਂਦਾ ਹੈ ਚਿਥ ਚਿਥ ਕੇ ਪੈਰਾਂ ਦੇ ਥੱਲੇ ਲਾਸ਼ਾਂ ਨੂੰ ਦਰੜੀ ਜਾਂਦਾ ਹੈ।
ਬਪ ਉਹ ਲਥਥ,
ਔਰ ਬੜੇ ਬੜੇ ਯੋਧਿਆਂ ਦੇ ਸਰੀਰ ਉਹਦੇ ਥੱਲੇ ਉਥਲ ਪੁਥਲ ਹੋਈ ਜਾਂਦੇ ਨੇ ਤੇ ਉਹ ਮਾਰੀ ਜਾਂਦਾ ਸਾਰਿਆਂ ਨੂੰ।
ਥਿਸਲ ਚ ਲਥਥ,
ਜਦੋਂ ਉਹਦਾ ਪੈਰ ਕਿਸੇ ਲਾਸ਼ ਤੇ ਟਿਕਦਾ ਥਿਸਲ ਜਾਂਦਾ, ਲਹੂ ਥੱਲੇ ਬੜਾ ਵਗਦਾ ਹੈ ਤੇ ਥਿਸਲ ਚ ਲਥਥ, ਕਹਿੰਦੇ ਥਿਸਲ ਥਿਸਲ ਕੇ ਚੱਲਦਾ ਹੈ। ਹਾਂਜੀ
ਥੋਰਾ ਨਥਥਥ,
ਔਰ ਉਹ ਏਦਾਂ ਜਦੋਂ ਉਹਦਾ ਪੈਰ ਤਿਲਕਦਾ ਹੈ ਨਾ ਹਾਥੀ ਦਾ, ਤੇ ਉਹ ਨੂੰ ਥੋੜਾ ਜਿਹਾ ਨਮਸਕਾਰ ਕਰਦਾ ਖਾਲਸੇ ਨੂੰ, ਲੋਹਗੜ ਸਾਹਿਬ ਵਾਲੇ ਪਾਸੇ ਦਾ ਸਿਰ ਆਪੇ ਹੀ ਝੁਕ ਜਾਂਦਾ ਹੈ।
ਥਕਤ ਪਰੰਗ ਥਲ ਥਲ,
ਹਾਂ ਥਾਂ ਥਾਂ ਤੇ ਯੋਧੇ ਥੱਕੇ ਪਏ, ਟੁੱਟੇ ਪਏ, ਡਿੱਗੇ ਪਏ, ਵੱਡੇ ਪਏ ਹਨ।
ਦੋਹਰਾ ਕਹਿਣ ਲੱਗ ਵਰਨੋ ਕਰੀ ਨੇ ਕਰੀ ਮਾਰ ਇੱਕ ਸਾਰ,
ਕਹਿਣ ਲੱਗ ਵਰਨੋ ਕਿੱਥੋਂ ਤੱਕ ਵਰਣਨ ਕਰਾਂ, ਕਰੀ ਨੇ ਕਰੀ ਕਹਿੰਦੇ ਹਾਥੀ ਨੂੰ, ਕਰੀ ਮਾਰ ਇੱਕ ਸਾਰ, ਇਹਨੂੰ ਯਮਕ ਅਲੰਕਾਰ ਕਹਿੰਦੇ ਨੇ। ਇੱਕੋ ਜਿਹਾ ਪਦ ਦੋ ਅਰਥਾਂ ਚ ਜਾਂ ਤਿੰਨ ਅਰਥਾਂ ਚ ਆ ਜਾਵੇ, ਗੁਰਬਾਣੀ ਵਿੱਚ ਵੀ ਇਦਾਂ ਦੇ ਪਦ ਆਉਂਦੇ, ਪ੍ਰਭ ਨਾਨਕ 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 ਮਈ, ਤਿੰਨ ਵਾਰੀ ਨਾਨਕ ਆਉਂਦਾ, ਤਿੰਨੇ ਵਾਰੀ ਅਰਥ ਵੱਖਰਾ ਵੱਖਰਾ ਬਣਦਾ। ਇਸੇ ਤਰ੍ਹਾਂ ਹੋਰ ਵੀ ਕਈ ਪਦ ਆਉਂਦੇ ਸਾਧ ਸੰਗਤ ਜੀ, ਇੱਕੋ ਜਗ੍ਹਾ ਤੇ ਪਦ ਦੇ ਅਰਥ ਇੱਕ ਹੋਰ ਨੇ, ਦੂਜੇ ਅਗਲੇ ਅਗਲੇ ਪਾਸੇ ਉਹਦੇ ਅਰਥ ਹੋਰ ਨੇ। ਕਹਿ ਲੱਗ ਵਰਨੋ ਕਰੀ ਨੇ, ਕਿੱਥੋਂ ਤੱਕ ਵਰਣਨ ਕਰਾਂ ਹਾਥੀ ਨੇ, ਕਰੀ 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 ਮਾਰ ਇੱਕ ਸਾਰ, ਉਸਨੇ ਇੱਕੋ ਜੀ ਮਾਰ ਕੀਤੀ, ਇੱਕ ਸਾਰ ਮਾਰਿਆ ਹੈ।
ਮਰੇ ਹਜ਼ਾਰੋਂ ਸੂਰਮਾ ਖੇਤ ਭੈਉ ਬੇਕਰਾਰ,
ਹਜ਼ਾਰਾਂ ਸੂਰਮੇ ਮਰ ਗਏ ਨੇ, ਖੇਤ ਇੱਕੋ ਜਿਹਾ ਹੋ ਗਿਆ ਹੈ, ਥਾਂ ਥਾਂ ਤੇ ਲਾਸ਼ਾਂ ਹੀ ਲਾਸ਼ਾਂ ਨੇ। ਸਾਧ ਸੰਗਤ ਜੀ, ਉਸ ਵੇਲੇ ਰਾਜਾ ਕੇਸਰੀ ਚੰਦ ਹਾਥੀ ਦੇ ਪਿੱਛੇ ਘੋੜੇ ਦੇ ਚੜਿਆ ਹੋਇਆ, ਬੜੇ ਸੋਹਣੇ ਸ਼ਸਤਰ ਬਸਤਰ ਸਜਾਏ, ਸੁਨਹਿਰੀ ਟੋਪ ਉਹਨੇ ਸਿਰ ਦੇ ਉੱਤੇ ਪਹਿਨਿਆ ਹੋਇਆ, ਸੰਜੋਹ ਦੇ ਉੱਤੇ ਵੀ ਸੁਨਹਿਰੀ ਕੰਮ ਕੀਤਾ। ਦੂਰੋਂ ਪਤਾ ਲੱਗਦਾ ਰਾਜਾ ਕੇਸਰੀ ਚੰਦ ਜੀ ਆ ਰਹੇ ਨੇ। ਹਾਂਜੀ,
ਲਲਿਤ ਪਦ ਛੰਦ ਉਦੇ ਸਿੰਘ ਤਬ ਚਮੂ ਚੀਰ ਸਭ ਕੀਨਸ ਬੇਗ ਬਿਲੰਦੰ,
ਭਾਈ ਉਦੇ ਸਿੰਘ ਸਾਰੀ ਫੌਜ ਨੂੰ ਚੀਰਦਾ ਹੋਇਆ ਸਾਰੇ ਪਾਸਿਓਂ ਧਿਆਨ ਹਟਾ ਕੇ ਆਪਣਾ ਸਾਰਾ ਧਿਆਨ ਕੇਸਰੀ ਚੰਦ ਤੇ ਕੇਂਦਰਿਤ ਕਰਕੇ ਦੌੜਿਆ ਹੈ।
ਦਬਟਤ ਕਾਟਤ ਡਾਟਤ ਭੱਟ ਬਹੁ ਸਿਮਰ ਗੁਰੂ ਸੁਖ ਕੰਦੰ,
ਵੈਰੀਆਂ ਨੂੰ ਦਬਕੇ ਮਾਰਦਾ ਹੋਇਆ ਤੇਗਾਂ ਨਾਲ ਕੱਟਦਾ। ਰਸਤੇ ਚ ਰੋਕਣ ਵਾਲੇ ਤਾਂ ਆਉਂਦੇ ਹੀ ਨੇ ਵੀ ਰਾਜੇ ਦੇ ਨੇੜੇ ਨਾ ਪਹੁੰਚ ਜਾਵੇ, ਰਾਜੇ ਤੱਕ ਰਾਹ ਥੋੜਾ ਬਣਾ ਕੇ ਰੱਖਿਆ, ਸਿਪਾਹੀਆਂ ਨੇ ਸਾਰੇ ਰੋਕ ਕੇ ਖੜੇ ਆ। ਉਹਨਾਂ ਨੂੰ ਤਲਵਾਰ ਦੇ ਨਾਲ ਵੱਢਦਾ ਹੋਇਆ ਸੱਜੇ ਖੱਬੇ ਕਰਦਾ ਹੋਇਆ ਘੋੜਾ ਦੁੜਾ ਕੇ ਅੱਗੇ ਪਹੁੰਚਿਆ ਹੈ।
ਜਹਾਂ ਕੇਸਰੀ ਚੰਦ ਖਰੋਬਾ ਬਾਨ ਕਮਾਨ ਸੰਧਾਨੇ,
ਜਿੱਥੇ ਰਾਜਾ ਕੇਸਰੀ ਚੰਦ ਖੜਾ ਸੀ, ਤੀਰ ਮਾਰਦਾ ਸੀ, ਕਸ ਕਸ ਕੇ ਰਾਜਾ ਕੇਸਰੀ ਚੰਦ ਸਿੰਘਾਂ ਵੱਲ ਤੀਰ ਚਲਾਉਂਦਾ ਸੀ।
ਪਾਹੋਂ ਅਮੈਠਤ ਐਂਚਲ ਬਲ ਕਰ ਸਿੰਘਨ ਕਉ ਹਥਹਾਨੇ,
ਬੜੇ ਗੁੱਸੇ ਦੇ ਨਾਲ ਕੰਨਾਂ ਤਾਈਂ ਖਿੱਚ ਖਿੱਚ ਕੇ ਤੀਰ ਮਾਰਦਾ ਸੀ ਕੇਸਰੀ ਚੰਦ, ਤੇ ਬਹੁਤ ਸਾਰੇ ਸਿੰਘ ਉਹਦੇ ਤੀਰਾਂ ਨਾਲ ਜ਼ਖਮੀ ਹੋ ਰਹੇ ਸਨ ਜਾਂ ਸ਼ਹੀਦ ਹੋ ਰਹੇ ਸਨ।
ਤਹਾਂ ਪਹੁੰਚ ਲਲਕਾਰਿਓ ਥਿਰ ਰਹੋ ਸਿੰਘ ਅਨਕ ਤੈ ਮਾਰੇ,
ਭਾਈ ਉਹਦੇ ਸਿੰਘ ਬੱਬਰ ਸ਼ੇਰ ਤਰ੍ਹਾਂ ਗਰਜਿਆ, ਕਹਿਣ ਲੱਗਾ ਖੜਾ ਰਹੋ ਰਾਜੇ ਕੇਸਰੀ ਚੰਦ, ਖੜਾ ਰਹੋ, ਬੜੇ ਸਿੰਘ ਮਾਰੇ ਐ ਤੂੰ, ਬਹੁਤ ਸਿੰਘਾਂ ਦਾ ਨੁਕਸਾਨ ਕੀਤਾ ਤੂੰ।
ਸਭ ਕੋ ਪਾਲਤਾ ਛਿੰਨ ਮੋਹ ਲੈ ਹੋ ਕਹਾਂ ਛੋਭ ਤੂੰ ਮਾਰੇ,
ਮੈਂ ਆਪਣੇ ਭਰਾਵਾਂ ਦਾ ਆਪਣੇ ਸਾਥੀਆਂ ਸਿੰਘਾਂ ਦਾ ਬਦਲਾ ਹੁਣ ਲੈਣ ਆਇਆ ਹਾਂ, ਤੂੰ ਕਿੱਥੇ ਤੀਰ ਵਿਦਿਆ ਸਿੱਖੀ ਆ ਤੈਨੂੰ ਮੈਂ ਦੱਸਾਂਗਾ।
ਵਿਖੇ ਅਚਾਨਕ ਨਿਕਟ ਆਏ ਗੋ ਤੀਛਣ ਭੀਛਣ ਬਾਨਾ,
ਅਚਾਨਕ ਆਉਂਦਾ ਸਿੰਘ ਆਪਣੇ ਵੱਲ ਵੇਖਿਆ, ਰਾਜਾ ਕੇਸਰੀ ਚੰਦ ਨੇ ਪੱਥੇ ਚੋਂ ਬੜਾ ਤੀਖਾ ਭਿਆਨਕ ਤੀਰ ਕੱਢਿਆ।
ਉਹਦੇ ਸਿੰਘ ਕੇ ਸਨਮੁਖ ਛੋਰਿਓ ਚੁੰਕਿਓ ਸਰਪ ਸਮਾਨਾ,
ਉਹਨੇ ਆਉਂਦੇ ਹੋਏ ਉਹਦੇ ਸਿੰਘ ਵੱਲ ਬੜਾ ਤੀਖਾ ਤੀਰ ਛੱਡਿਆ ਜਿਹੜਾ ਸੱਪ ਦੀ ਤਰ੍ਹਾਂ ਛੂਕਦਾ ਹੋਇਆ ਚੱਲਿਆ।
ਲੱਗਿਓ ਖਰੀਗਨ ਵਿਖੇ ਨਾ ਸਰਿਓ ਕੁਛ ਤੇਗਾ ਤਬਹਿ ਨਿਕਾਰਾ,
ਉਹ ਤੀਰ ਭਾਈ ਉਹਦੇ ਸਿੰਘ ਦੇ ਘੋੜੇ ਦੀ ਕਾਠੀ ਚ ਵੱਜਾ, ਕੁਛ ਵੀ ਨੀ ਵਿਗੜਿਆ, ਨਾ ਸਿੰਘ ਦਾ ਤੇ ਨਾ ਘੋੜੇ ਦਾ, ਕਾਠੀ ਚ ਵੱਜਾ ਤੀਰ ਖਾਲੀ ਗਿਆ। ਇੰਨੇ ਨੂੰ ਭਾਈ ਉਹਦੇ ਸਿੰਘ ਨੇ ਮਿਆਨ ਚੋਂ ਤੇਗਾ ਕੱਢ ਲਿਆ।
ਦੜ ਬੜਾਏ ਘੋੜੇ ਕਹੋ ਆਇਓ ਨਿਕਟ ਹੋਏ ਕਰ ਝਾਰਾ,
ਦੂਜਾ ਤੀਰ ਅਜੇ ਕੇਸਰੀ ਚੰਦ ਨੇ ਕੱਢਣਾ ਹੀ ਸੀਗਾ ਪੱਥੇ ਚੋਂ ਕਿ ਬੜੀ ਫੁਰਤੀ ਨਾਲ ਘੋੜਾ ਭਾਈ ਉਹਦੇ ਸਿੰਘ ਦਾ ਕੇਸਰੀ ਚੰਦ ਦੇ ਨੇੜੇ ਪਹੁੰਚ ਗਿਆ, ਤੇ ਭਾਈ ਸਾਹਿਬ ਨੇ ਭਰਵਾਂ ਵਾਰ ਤਲਵਾਰ ਦਾ ਕੀਤਾ।
ਕੁੰਡਲ ਸਹਿਤ ਸ਼ੁਭਤ ਮੁਖ ਮੰਡਲ ਸਿਰ ਕੋ ਕਾਠ ਉਤਾਰਾ,
ਬੜਾ ਭਾਰਾ ਸਿਰ, ਵੱਡਾ ਜਵਾਨ ਸੀ ਕੇਸਰੀ ਚੰਦ, ਕੰਨਾਂ 'ਚ ਸੋਨੇ ਦੇ ਕੁੰਡਲ ਪਾਏ ਹੋਏ, ਭਾਈ ਸਾਹਿਬ ਨੇ ਸਣੇ ਕੁੰਡਲਾਂ ਦੇ ਕੁੰਡਲ ਉੱਤੇ ਹੀ ਰਹਿ ਗਏ, ਕੰਨਾਂ ਦੇ ਨਾਲ ਗਰਦਨ ਲਾ ਕੇ ਸਿਰ ਧੜ ਵੱਖਰਾ ਕਰ ਦਿੱਤਾ।
ਧਾਰ ਪਾਰ ਧਾਰ ਤਤਕਾਲ ਪਰਿਓ ਗਿਰ ਮਹਾਂ ਸ਼ਤਰ ਕੋ ਮਾਰਾ,
ਸਿਰ ਉਹ ਜਾ ਪਿਆ ਤਲਵਾਰ ਦੇ ਨਾਲ ਤੇ ਧੜ ਦੂਜੇ ਪਾਸੇ ਡਿੱਗ ਪਿਆ। ਮਹਾਂ ਸ਼ਤਰੂ ਗੁਰੂ ਘਰ ਦਾ ਵੈਰੀ ਕੇਸਰੀ ਚੰਦ ਉਹਦੇ ਸਿੰਘ ਨੇ ਝਟਕ ਦਿੱਤਾ।
ਸਿਮਰ ਬਾਕ ਗੁਰ ਕੋ ਔਰ ਤਿਸ ਛਿਨ ਨੇਜੇ ਸੀਸ ਪਰੋ,
ਮਹਾਰਾਜ ਨੇ ਕਿਹਾ ਸੀ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਵੀ, ਤੇ ਗੁਰੂ ਸਾਹਿਬ ਦਾ ਬਚਨ ਯਾਦ ਕਰਕੇ ਜਿਹੜਾ ਨੇਜਾ ਮਹਾਰਾਜ ਨੇ ਦਿੱਤਾ ਸੀ ਉਸ ਨੇਜੇ ਦੇ ਵਿੱਚ ਕੇਸਰੀ ਚੰਦ ਦਾ ਸਿਰ ਪਰੋ ਲਿਆ। ਹਾਂਜੀ,
ਲੇ ਹਟ ਚੱਲਿਓ ਗਇਓ ਗੜ ਅੰਤਰ ਹਾਹਾਕਾਰ ਸੋ ਹੋਵਾ,
ਔਰ ਸਿਰ ਬਰਛੇ ਤੇ ਟੰਗ ਕੇ ਭਾਈ ਉਦੇ ਸਿੰਘ ਜੀ ਘੋੜਾ ਦੁੜਾ ਕੇ ਕਿਲੇ ਵੱਲ ਵਾਪਸ ਚਲੇ ਗਏ, ਤੇ ਪਹਾੜੀਆਂ ਦੀ ਫੌਜ ਚ ਹਾਹਾਕਾਰ ਮਚ ਗਈ।
ਮਨੋ ਅੰਧ ਪੇ ਸਕਲ ਪਹਾੜੀ ਪਿੱਛੇ ਮਰਿਓ ਬੇਲੋਕਾ,
ਮਾਨੋ ਪਹਾੜੀਏ ਅੰਨੇ ਹੀ ਹੋ ਗਏ, ਪਤਾ ਨੀ ਕਿਹੜੇ ਵੇਲੇ ਸਿੰਘ ਆਇਆ ਤੇ ਅੱਖ ਨੀ ਫਰਕਣ ਦਿੱਤੀ, ਸਿਰ ਵੱਢ ਕੇ ਲੈ ਵੀ ਗਿਆ, ਪਹਾੜੀਏ ਵੇਖਦੇ ਹੀ ਰਹਿ ਗਏ।
ਬਾਨ ਕਮਾਨ ਸਹਿਤ ਧਰ ਪਰ ਧਰ ਵਧਿਓ ਸਭਨ ਮੈਂ ਸ਼ੋਕਾ,
ਉਸ ਵੇਲੇ ਸਾਧ ਸੰਗਤ ਜੀ ਸਾਰਿਆਂ ਚ ਸ਼ੋਕ ਦੀ ਲਹਿਰ ਫੈਲ ਗਈ, ਪਹਾੜੀਆਂ ਦੇ ਹੌਸਲੇ ਟੁੱਟ ਗਏ, ਪਹਾੜੀ ਕਿਵੇਂ ਮੈਦਾਨ ਚੋਂ ਭੱਜੇ, ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਕਲਮ ਉਸ ਕਥਾ ਦਾ ਬਿਆਨ ਕਰ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਇਤਿਹਾਸ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।